ਪਹਿਲਾਂ ਬਾਜੀਗਰ ਖੇਡ ਤਮਾਸ਼ਾ ਹੈ ਲੋਕਾਂ ਦੇ ਵੇਖਣ ਲਈ, ਪਰ ਖੇਡ ਉਜੜੇਗੀ ਤੇ ਉਹੀ ਰਹੇਗਾ ਜਿਹਨੇ ਬਾਜੀ ਪਾਈ। ਬਾਜੀਗਰ ਬਾਜੀ ਪਾਈ ਸਭ ਖਲਕ ਤਮਾਸ਼ੇ ਆਈ, ਬਾਜੀਗਰ ਸਾਂਗ ਸਕੇਲਾ ਆਪਣੇ ਰੰਗ ਰਵੇ ਅਕੇਲਾ। ਬਾਜ਼ੀ ਜਦੋਂ ਪਾਉਂਦਾ ਉਦੋਂ ਲੋਕਾਂ ਦਾ ਇਕੱਠੇ, ਤੇ ਜਦੋਂ ਗੁਰਮੁਖੋ ਖੇਡ ਮੁੱਕਦੀ ਇਕੱਲਾ ਹੀ ਬੈਠਾ ਹੈ। ਸੋਚੀਦਾ ਮੇਰੇ ਸੋਹਣੇ ਦਿਆਲ ਪ੍ਰਭੂ ਜੀ ਇਸ ਸੁਰਤ ਨੂੰ ਚੁੱਕੀਏ, ਤੇ ਸੱਚੀ ਮੁੱਚੀ ਕੋਈ ਵੈਰ ਕੋਈ ਦਵੈਸ਼ ਕਿਸੇ ਧਰਮ ਨੂੰ ਨਿੰਦਣ ਨੂੰ ਜਿਲ ਹੀ ਨਹੀਂ ਕਰਦਾ, ਕਿਉਂਕਿ ਜਦੋਂ ਮਨ ਵਿੱਚ ਆਉਂਦਾ ਕੁਛ ਨਹੀਂ ਸੀ ਉਦੋਂ ਮਾਲਕ ਸੀ। ਉਸ ਬਾਜੀਗਰ ਨੇ ਖੇਡ ਰਚਾ ਦਿੱਤੀ ਤੇ ਸ਼ਬਦ ਨਾਲ ਖੇਡ ਰਚਾਈ। ਕਬੀਰ ਸਾਹਿਬ ਨੇ ਇੱਕ ਬਚਨ ਕਿਹਾ, ਦੋਏ ਦੋਏ ਲੋਚਨ ਪੇਖਾਂ ਕੋ ਹਰ ਬਿਨ ਔਰ ਨਾ ਦੇਖਾਂ, ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿ ਨਾ ਜਾਈ, ਖਮਰਾ ਭਰਮ ਗਿਆ ਪਉ ਭਾਗਾ ਜਿਤ ਜਬ ਰਾਮ ਨਾਮ ਚਿਤ ਲਾਗਾ। ਬਾਜੀਗਰ ਡੰਕ ਬਜਾਈ ਸਭ ਖਲਕ ਤਮਾਸ਼ੇ ਆਈ। ਗੁਰਮੁਖੋ ਉਸ ਬਾਜੀਗਰ ਨੇ ਖੇਡ ਵਰਤਾ ਦਿੱਤੀ, ਐਸੇ ਹਜ਼ੂਰ ਨੇ ਕਿਹਾ ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥੰਮਿਓ ਪਾ ਸਾਰਾ ਤਬ ਏਕੋ ਏਕ ਅੰਕਾਰਾ। ਜਿਹੜਾ ਏਕ ਅੰਕਾਰਾ ਹੈ ਇਹ ਸੁਣ ਸਮਾਧੀ, ਮੈਂ ਸ਼ਬਦ ਬੜੇ ਸਰਲ ਵਰਤਾਂਗਾ, ਆਉਣਾ ਮੈਂ ਬਾਣੀ ਵੱਲ ਹੈ। ਉਸ ਤੋਂ ਬਾਅਦ ਮਹਾਰਾਜ ਜੀ ਨੇ ਕਿਹਾ ਸਮੁੰਦਰ ਹੈ, ਕੋਈ ਲਹਿਰ ਨਹੀਂ, ਕੋਈ ਬੂੰਦ ਬਾਹਰ ਨਹੀਂ ਛਲਕਦੀ, ਸ਼ਾਂਤ ਸਮੁੰਦਰ, ਹਵਾ ਨੇ ਹਰਕਤ ਪੈਦਾ ਕੀਤੀ ਪਾਣੀ ਵਿੱਚ, ਤੇ ਗੁਰਮੁਖੋ ਇੱਕੋ ਦਮ ਪਾਣੀ ਲਹਿਰ ਬਣ ਕੇ ਉਛਲਿਆ। ਵੇਖਣ ਵਾਲਿਆਂ ਨੇ ਕਿਹਾ ਲਹਿਰਾਂ ਤਰੰਗਾਂ ਮੌਜਾਂ, ਪਰ ਮੇਰੇ ਗੁਰੂ ਨੇ ਕਿਹਾ ਜਿਹੜਾ ਸਮੁੰਦਰ ਵਿੱਚ ਵੇਖਣਾ ਆਈ ਤਾਂ ਸ੍ਰਿਸ਼ਟੀ ਦੀ ਰਚਨਾ ਹੀ, ਸ਼ਾਂਤ ਸਮੁੰਦਰ ਸੁਣ, ਲਹਿਰ ਦਾ ਕੋਈ ਵਜੂਦ ਨਹੀਂ ਪਰ ਇੱਕੋ ਦਮ ਹਰਕਤ ਪੈਦਾ ਹੋਈ, ਉਸੇ ਪਾਣੀ ਵਿੱਚੋਂ ਬਾਹਰੋਂ ਨਹੀਂ ਲਿਆਉਣਾ ਪਿਆ, ਇਹ ਨਹੀਂ ਬਾਹਰੋਂ ਪਾਣੀ ਪਾਇਆ ਤੇ ਤਾਂ ਲਹਿਰ ਉੱਠੀ, ਹਰਕਤ ਪੈਦਾ ਹੋਈ ਪਾਣੀ ਉੱਛਲ ਕੇ ਬਾਹਰ ਆਉਣ ਲੱਗਾ। ਤੇ ਉਹਨੇ ਕਿਹਾ ਨਹੀਂ, ਹਰਕਤ ਖਤਮ ਹੋਈ ਫਿਰ ਸ਼ਾਂਤ ਹੋ ਗਿਆ। ਪਰਮਾਤਮਾ ਸਮੁੰਦਰ ਦੀ ਤਰ੍ਹਾਂ ਸ਼ਾਂਤ ਸੁਣ ਚ, ਸ਼ਬਦ ਦੀ ਹਰਕਤ ਪੈਦਾ ਕੀਤੀ ਆ, ਲਹਿਰਾਂ ਪੈਦਾ ਹੋ ਗਈਆਂ, ਕਿਤੇ ਮੇਲ ਕਿਤੇ ਫੀ ਮੇਲ, ਕਿਤੇ ਰੁੱਖ ਕਿਤੇ ਪਸ਼ੂ ਕਿਤੇ ਪੰਛੀ, ਤੇ ਜਿੱਦਣ ਉਹ ਸਮੁੰਦਰ ਦੀ ਮੌਜ ਆਈ ਸਾਰੀਆਂ ਲਹਿਰਾਂ ਸ਼ਾਂਤ, ਫਿਰ ਸੁਣਦਾ ਸੁਣ। ਮਹਾਰਾਜ ਜੀ ਨੇ ਕਿਹਾ ਜਲ ਤੇ ਉੱਠੇ ਅਨਕ ਤਰੰਗਾਂ, ਕਣਕ ਭੂਖਨ ਕੀਨੇ ਬਹੁ ਰੰਗਾ। ਤੇ ਅਗਲਾ ਬਚਨ ਜਿਹੜਾ ਮੈਂ ਆਪ ਨਾਲ ਉਦਾਹਰਨ ਲਈਏ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾਂ, ਫਲ ਪਾਕੇ ਤੇ ਇੱਕ ਅੰਕਾਰਾ। ਸੋਨੇ ਦੀ ਡਲੀ ਚੋਂ ਸੋਨਾ ਨਿਕਲਦਾ, ਪਰ ਗੁਰਮੁਖੋ ਉਹ ਸਮਾਇਆ ਇੱਕ ਮਹਾਂਪੁਰਖਾਂ ਨੂੰ, ਇਹ ਵੈਸੇ ਬਾਣੀ ਦੇ ਸ਼ਬਦ ਕਹਿ ਲਈਏ, ਪੁੱਛਿਆ ਵਿਦਿਆਰਥੀ ਨੇ, ਸਭ ਬ੍ਰਹਮ ਹੈ ਜਦੋਂ ਕੁਛ ਨਹੀਂ ਸੀ, ਮੈਂ ਤਾਂ ਬੇਨਤੀ ਕਰ ਰਿਹਾ, ਸਭ ਤੋਂ ਬਿਖਮ ਸੁਖਮਨੀ ਸਾਹਿਬ ਦੀ ਬਾਣੀ ਦੇ ਅਰਥ ਕਰਦਿਆਂ ਇੱਕਵੀਂ ਅਸ਼ਟਪਦੀ ਤੇ ਵਿਦਵਾਨਾਂ ਦੀ ਬੱਸ ਹੋ ਜਾਂਦੀ ਹੈ, ਕਹਿਣਾ ਬਹੁਤ ਸੌਖਾ ਹੈ। ਇਹ ਜਿਹੜੀ ਇੱਕਵੀਂ ਅਸ਼ਟਪਦੀ ਹੈ, ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ, ਆਪਣ ਕੀ ਆ ਨਾਨਕਾ ਆਪੇ ਹੀ, ਫਿਰ ਜਾਪ ਕਿਹੜੀ ਚੀਜ਼ ਹੈ, ਸਰਗੁਣ ਵੀ ਉਹ ਤੇ ਨਿਰਗੁਣ ਵੀ ਉਹ, ਸੁਣ ਸਮਾਧੀ ਵਿੱਚ ਵੀ ਉਹ, ਆਪਣਾ ਕੀਤਾ ਤੇ ਆਪ ਹੀ ਜਪੀ ਜਾ ਰਿਹਾ, ਆਪ ਹੀ ਜਪੀਂਦਾ ਪੇ। ਉਹਨਾਂ ਪੁੱਛਿਆ ਮਹਾਰਾਜ ਉਹ ਹੈ ਪਰ ਨਜ਼ਰ ਕਿਉਂ ਨਹੀਂ ਆਉਂਦਾ, ਤੁਸੀਂ ਕਹਿ ਰਹੇ ਹੋ ਸਭ ਕੁਝ ਬਣਾ ਕੇ ਸਭ ਵੀ ਸਮਾ ਗਿਆ। ਉਹਨਾਂ ਨੇ ਬਹੁਤ ਸੋਹਣੀ ਇੱਕ ਉਦਾਹਰਨ ਦਿੱਤੀ, ਕਹਿਣ ਲੱਗੇ ਬੇਟਾ ਇੱਕ ਲੂਣ ਦੀ ਡਲੀ ਨਮਕ ਦਾ ਢੇਲਾ ਲਿਆ, ਨਮਕ ਲੈ ਕੇ ਆਏ, ਕਹਿਣ ਲੱਗੇ ਦਿਸ ਰਿਹਾ, ਕਹਿੰਦੇ ਨੇ ਖਾਂ, ਕਹਿੰਦੇ ਨੇ ਇੱਕ ਕੰਮ ਕਰ, ਇਹਨੂੰ ਪਾਣੀ ਦੇ ਇੱਕ ਬਰਤਨ ਵਿੱਚ ਰੱਖ ਦੇ। ਜਦੋਂ ਬਰਤਨ 'ਚ ਰੱਖਿਆ ਜਿਹੜਾ ਨਮਕ ਸੀ, ਆਪ ਸਭ ਨੂੰ ਪਤਾ ਪਾਣੀ ਵਿੱਚ ਮਿਲਦਿਆਂ ਸਾਰ ਉਹਨੇ ਖੁਰਨਾ, ਉਹਨੂੰ ਕੋਈ ਨਹੀਂ ਰੋਕ ਸਕੇਗਾ। ਦੋ ਕੁ ਘੰਟਿਆਂ ਬਾਅਦ ਉਹ ਨੌਜਵਾਨ ਨੂੰ ਆਵਾਜ਼ ਮਾਰੀ, ਕਹਿਣ ਲੱਗੇ ਬੇਟਾ ਬਰਤਨ ਉੱਥੇ ਪਿਆ ਜਿਹੜੀ ਨਮਕ ਦੀ ਡਲੀ ਤੂੰ ਪਾਣੀ ਵਿੱਚ ਰੱਖੀ ਸੀ, ਲਿਆ ਵਾਪਸ, ਮੈਂ ਤੇਰੇ ਪ੍ਰਸ਼ਨ ਦਾ ਉੱਤਰ ਦੇਣ ਲੱਗਾ। ਜਦੋਂ ਪਾਣੀ ਦਾ ਬਰਤਨ ਦਾ ਉੱਪਰ ਵਾਲਾ ਢੱਕਣ ਚੁੱਕਿਆ ਤੇ ਇਕੱਲਾ ਹੀ ਪਾਣੀ ਸੀ, ਡਲੀ ਹੈ ਹੀ ਨਹੀਂ। ਕਹਿਣ ਲੱਗਾ ਮਹਾਰਾਜ ਡਲੀ ਤਾਂ ਹੈ ਨਹੀਂ। ਉਸ ਮਹਾਤਮਾ ਨੇ ਕਿਹਾ ਬੇਟਾ ਡਲੀ ਤੂੰ ਆਪਣੇ ਹੱਥਾਂ ਨਾਲ ਰੱਖ ਕੇ ਆਇਆ ਪਾਣੀ ਦੇ ਵਿੱਚ, ਤੂੰ ਆਪ ਢੱਕਣ ਦਿੱਤਾ, ਹੋਰ ਕੋਈ ਆਦਮੀ ਆਇਆ ਨਹੀਂ, ਕੋਈ ਵਿੱਚੋਂ ਚੁੱਕ ਕੇ ਨਹੀਂ ਲਗਿਆ, ਕਿੱਥੇ ਗਈ? ਕਹਿਣ ਲੱਗਾ ਹੈ ਤਾਂ ਸੀ ਪਰ ਪਤਾ ਨਹੀਂ ਇਹਦੇ ਵਿੱਚ ਘੁਲ ਗਈ, ਉਹਨੇ ਕਿਹਾ ਬੇਟਾ ਇਹਨੂੰ ਚੱਕ ਕੇ ਦੇਖ। ਜਦੋਂ ਉਹਨੇ ਪਾਣੀ ਨੂੰ ਚੱਖਿਆ ਤੇ ਨਮਕ ਦਾ ਸਵਾਦ ਆਇਆ, ਕਹਿਣ ਲੱਗੇ ਜਿਵੇਂ ਪਾਣੀ ਦੀ ਡਲੀ ਸੀ ਪਾਣੀ ਵਿੱਚ ਸਮਾ ਗਈ, ਜਿਹੜਾ ਚੱਖੇਗਾ ਪਤਾ ਉਹਨੂੰ ਲੱਗੇਗਾ ਕਿਵੇਂ ਸਮਾ ਗਈ, ਜਿਹਨੇ ਚੱਖਿਆ ਨਹੀਂ ਉਹਦੇ ਵਾਸਤੇ ਕੋਈ ਵੀ ਅਰਥ ਨਹੀਂ। ਸੱਚ ਹੈ ਜੋ ਪਰਮਾਰਥ ਹੈ, ਆਮ ਬੰਦੇ ਲਈ ਇਹ ਹੀ ਹੋਵੇਗਾ ਪਾਣੀ ਡਲੀ ਕਿੱਥੇ ਗਈ, ਪਾਣੀ 'ਚ ਅਦ੍ਰਿਸ਼ਟ ਹੋ ਗਈ, ਪਰ ਜਿਹੜਾ ਉਹਨੂੰ ਚੱਖੇਗਾ ਉਹ ਕਹੇਗਾ ਅਦ੍ਰਿਸ਼ਟ ਨਹੀਂ, ਸਾਰੇ ਪਾਣੀ ਦੇ ਵਿੱਚ ਸਮਾ ਗਈ। ਗੁਰਮੁਖੋ ਜਿਹੜਾ ਸੁੰਨ ਸਮਾਧੀ ਲਾ ਕੇ ਬੈਠਾ ਸੀ ਉਹ ਕਰੋੜਾਂ ਬ੍ਰਹਿਮੰਡਾਂ ਵਿੱਚ ਸਮਾ ਗਿਆ, ਤੇ ਜਿਹਨੇ ਆਪਣੇ ਅੰਦਰ ਦਾ ਸਵਾਦ ਚੱਖਿਆ ਉਹਨੇ ਕਿਹਾ ਨਹੀਂ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ, ਕਿਹੜੀ ਥਾਂ ਜਿੱਥੇ ਉਹ ਨਹੀਂ। ਉਹਨਾਂ ਨੇ ਤਾਂ ਸ਼ਬਦ ਕਹਿ ਕਾਹੇ ਰੇਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਹੀ। ਤੇ ਫਿਰ ਬੇਨਤੀ ਸਮਝਿਓ ਜੋ ਮੈਂ ਅਰਜ਼ ਕਰ ਰਿਹਾ, ਉਹ ਸੁਣ ਵਿੱਚੋਂ ਹਰਕਤ ਪੈਦਾ ਹੋ ਗਈ, ਸ਼ਬਦ ਪੈਦਾ ਹੋਇਆ। ਫਿਰ ਇੱਥੇ ਬੇਨਤੀ ਹੈ ਉਸ ਸ਼ਬਦ ਵਿੱਚੋਂ, ਇਹ ਸ਼ਬਦ ਇਕੱਲਾ ਸਿੱਖ ਦਾ ਨਹੀਂ, ਇਕੱਲਾ ਹਿੰਦੂ ਦਾ ਨਹੀਂ, ਇਕੱਲਾ ਮੁਸਲਮਾਨ ਦਾ ਨਹੀਂ, ਉਸ ਸ਼ਬਦ ਉੱਤੇ ਕੋਈ ਬੰਦਾ ਦਾਅਵਾ ਨਹੀਂ ਕਰ ਸਕਦਾ ਮੇਰਾ ਹੈ, ਉਹ ਗੁਰਮੁਖੋ ਸਭ ਦਾ ਹੋ ਕੇ ਵੀ ਸਭ ਤੋਂ ਵੱਖਰਾ ਹੈ। ਉਹ ਸ਼ਬਦ ਵਿੱਚੋਂ ਸਭ ਕੁਛ ਨਿਕਲਿਆ, ਹਰਕਤ ਹੋਈ, ਤੇ ਉਹਨੂੰ ਗੁਰੂ ਜੀ ਨੇ ਕਿਹਾ ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰੀਆ। ਫਿਰ ਹੋਇਆ ਕਿ ਜਦੋਂ ਸਭ ਕੁਛ ਸਿਰ ਦਿੱਤਾ, ਪਰਮਾਤਮਾ ਨੇ ਖੇਡ ਬਣਾਈ, ਉਹਨੇ ਕਿਹਾ ਵੀ ਜਿਹੜਾ ਇੰਨਾ ਪਸਾਰਾ ਕੀਤਾ ਹੈ ਇਹ ਸਾਰਿਆਂ ਨੂੰ ਮੈਂ ਵਾਪਸ ਆਪਣੇ ਕੋਲ ਕਿਵੇਂ ਲੈ ਕੇ ਆਵਾਂ, ਕਿਉਂਕਿ ਕੁਦਰਤ ਦਾ ਇੱਕ ਨੇਮ ਹੈ ਜਿਹੜੀ ਚੀਜ਼ ਕਿਤੋਂ ਵਿਛੜ ਜਾਂਦੀ ਹੈ ਅਖੀਰ ਤੇ ਸਮਾਂ ਪਾ ਕੇ ਉੱਥੇ ਮਿਲ ਪੈਂਦੀ ਹੈ। ਅਸਲੀਅਤ ਆਹ ਪਾਣੀ ਹੈ ਨਾ, ਉਦਾਹਰਣ ਅਸੀਂ ਦਿੰਦੇ ਹਾਂ, ਸਮੁੰਦਰ ਤੋਂ ਵਿਛੜਿਆ, ਜਿੰਨੇ ਦਿਨ ਮਰਜ਼ੀ ਇਹ ਪਾਣੀ ਬਾਹਰ ਰਹੇ, ਪਰ ਗੁਰਮੁਖੋ ਇੱਕ ਦਿਨ ਵਰਸਿਆ ਹੋਇਆ ਪਾਣੀ ਦਰਿਆਵਾਂ ਦੇ ਕਿਨਾਰਿਆਂ ਦੇ ਵਿੱਚ ਚੱਲਦਾ ਹੋਇਆ ਕਈ ਹਜ਼ਾਰ ਮੀਲ ਚੱਲਦਾ ਅਖੀਰ ਸਮੁੰਦਰ ਵਿੱਚ ਕਈ ਸਾਲਾਂ ਤੋਂ ਬਾਅਦ ਸਮਾ ਜਾਂਦਾ। ਇਸੇ ਤਰ੍ਹਾਂ ਜੀਵ ਪਰਮਾਤਮਾ ਤੋਂ ਵਿਛੜਿਆ, ਹੋ ਸਕਦਾ ਇਹ ਦੇਹਾਂ ਦੀ ਆੜ ਵਿੱਚ, ਦੇਹਾਂ ਦੇ ਕਿਨਾਰਿਆਂ ਵਿੱਚ ਆਤਮਾ ਤੁਰਦੀ ਪਈ ਹੈ, ਪਾਣੀ ਸਮੁੰਦਰ ਵਿੱਚ ਉਹਦਾ ਕਿਹੜਾ ਕਿਨਾਰਾ, ਪਰ ਜਦੋਂ ਪਾਣੀ ਬਾਹਰ ਆਇਆ ਦਰਿਆਵਾਂ ਦੇ ਕਿਨਾਰੇ ਬਣੇ, ਕਿਨਾਰਿਆਂ ਵਿੱਚ ਦਰਿਆ ਚੱਲੇ, ਗੁਰਮੁਖੋ ਅੰਦਰ ਵਾਲੀ ਆਤਮਾ ਨੂੰ ਕੋਈ ਨਹੀਂ ਬਣ ਸਕਦਾ। ਮੇਰੇ ਸਮਰੱਥ ਪਰਮਾਤਮਾ ਨੇ ਦੇਹ ਇੱਕ ਦੋ ਕਿਨਾਰਾ ਦੇ ਦਿੱਤੇ ਨੇ, ਇਸ ਦੇਹ ਦੇ ਕਿਨਾਰੇ ਵਿੱਚ ਚੱਲਦਿਆਂ ਚੱਲਦਿਆਂ ਕਰੋੜਾਂ ਜਨਮਾਂ ਤੋਂ ਬਾਅਦ ਵੀ ਜੀਵ ਉਹਦੇ ਵਿੱਚ ਸਮਾਏਗਾ, ਵੱਖ ਨਹੀਂ ਹੋ ਸਕਦਾ। ਦੇਖੋ ਗੁਰੂ ਗੋਬਿੰਦ ਸਿੰਘ ਜੀ ਨੇ, ਅੱਜ ਥੋੜ੍ਹਾ ਜਿਹਾ ਮੈਂ ਗੂੜ ਵਿਸ਼ਾ ਤੁਣਿਆ ਕਿਉਂਕਿ ਤੁਸੀਂ ਬਾਣੀ ਪੜ੍ਹਨ ਵਾਲੇ ਬੈਠੇ ਹੋ। ਗੁਰੂ ਗੋਬਿੰਦ ਸਿੰਘ ਜੀ ਦਾ ਅਕਾਲ ਉਸਤ ਵਿੱਚ ਇੱਕ ਬਚਨ ਆਉਂਦਾ, ਹਰ ਚੀਜ਼ ਵਿਛੜੀ ਕੋਈ ਵਾਪਸ ਮਿਲੇਗੀ, ਤੇ ਬਾਣੀ ਨੇ ਵੀ ਕਿਹਾ ਅਸੀਂ ਸਾਰੇ ਬੈਠੇ ਹਾਂ, ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਨ ਟੇਕ। ਸਤਿਗੁਰੂ ਜੀ ਨੇ ਕਿਹਾ ਜੈਸੇ ਏਕ ਆਗ ਤੇ ਕਨੋਕਾਂ ਕੋਟ ਆਗ ਉੱਠੇ, ਕਿੰਨੀਆਂ ਚੰਗਿਆੜੀਆਂ ਉੱਠਦੀਆਂ ਨੇ, ਅਸੀਂ ਕਹਿੰਦੇ ਹਾਂ ਸਵਾਹ ਸਵਾਹ ਬਣ ਗਈਆਂ, ਨਹੀਂ ਗੁਰਮੁਖੋ ਸਵਾਹ ਤੇ ਤਾਂ ਬਣੀਆਂ ਜੋ ਅੰਦਰ ਵਾਲੀ ਜਿਹੜੀ ਊਰਜਾ ਸੀ, ਐਨਰਜੀ ਸੀ, ਸ਼ਕਤੀ ਸੀ, ਉਹ ਅੱਗ ਵਿੱਚ ਸਮਾ ਗਈ, ਅਦ੍ਰਿਸ਼ਟ ਸਮਾਈ। ਸਰੀਰ ਧਰਿਆ ਰਹਿੰਦਾ ਹੈ, ਕਦੀ ਕਿਸੇ ਨੇ ਆਤਮਾ ਨਿਕਲਦੀ ਵਿੱਚੋਂ ਦੇਖੀ, ਸਵਾਸ ਨਿਕਲਦੇ ਤਾਂ ਦੱਸ ਦੇਣਗੇ, ਲੱਗੇ ਨੇ ਕੰਪਿਊਟਰ ਆਦਮੀ ਦਾ ਬਲੱਡ ਪ੍ਰੈਸ਼ਰ, ਆਦਮੀ ਦਾ ਹਾਰਟ, ਆਦਮੀ ਦੇ ਸਰੀਰ ਦਾ ਸਿਸਟਮ, ਤੇ ਜਦੋਂ ਸਾਰੀ ਹਰਕਤ ਬੰਦ ਹੋ ਜਾਏ ਇੱਕ ਲਾਈਨ ਚੱਲਣ ਲੱਗ ਪਏ, ਕਹਿੰਦੇ ਬੰਦੇ ਦੀ ਮੌਤ ਹੋ ਗਈ, ਪਰ ਕਿਸੇ ਨੇ ਇਹ ਤਾਂ ਨਹੀਂ ਦੇਖਿਆ ਆਤਮਾ ਕਦੋਂ ਨਿਕਲ ਕੇ ਗਈ, ਕਿੱਥੇ ਗਈ। ਮਹਾਰਾਜ ਜੀ ਨੇ ਕਿਹਾ ਭਾਈ ਚੰਗਿਆੜੀਆਂ ਦਿਸਦੀਆਂ ਨੇ ਉੱਠੀਆਂ, ਪਰ ਜਦੋਂ ਉਹ ਬੁੱਝਦੀਆਂ ਨੇ, ਉਸ ਬੁੱਝਦੀਆਂ ਹੋਈਆਂ ਤੋਂ ਬਾਅਦ ਨਹੀਂ ਪਤਾ ਲੱਗਦਾ ਕਿ ਬੁੱਝਣ ਤੋਂ ਬਾਅਦ ਅੱਗ ਕਿੱਥੇ ਚਲੀ ਗਈ। ਭਾਵੇਂ ਵਿਦਾਂਤ ਨੇ ਵੀ ਗੱਲ ਕੀਤੀ ਹੈ, ਪਰ ਉਹ ਅੱਗ ਸਹੀ ਅਰਥਾਂ ਵਿੱਚ ਅਦ੍ਰਿਸ਼ਟ ਰੂਪ ਵਿੱਚ ਉੱਥੇ ਸਮਾ ਗਈ ਜਿੱਥੋਂ ਆਈ ਹੈ। ਜੈਸੇ ਏਕ ਆਗ ਤੇ ਕਨੋਕਾ ਕੋਟ ਆਗ ਉੱਠੇ, ਨਿਆਰੇ ਨਿਆਰੇ ਹੋ ਕੇ ਫਿਰ ਆਗ ਮੈਂ ਮਿਲਾਹੇਂਗੇ। ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੋਕਾ ਸਭੇ ਧੂਰ ਹੀ ਕਹਾਏਂਗੇ। ਜੈਸੇ ਏਕ ਨਦ ਤੇ ਤਰੰਗ ਕੋਟ ਉਪਜਿਤ ਹੈ, ਪਾਨ ਕੇ ਸਰੰਗ ਤਰੰਗ ਸਭੇ ਪਾਨ ਹੀ ਕਹਾਏਂਗੇ। ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ, ਆ ਜਿਹੜਾ ਭੂਤ ਸ਼ਬਦ ਆਇਆ ਪ੍ਰੇਤ ਨਾ ਸਮਝਿਓ। ਗੁਰਮੁਖੋ ਇਹ ਭੂਤ ਦਾ ਅਰਥ ਅਵਗਤ ਰੂਹਾਂ ਨਹੀਂ, ਇੱਥੇ ਭੂਤ ਦਾ ਅਰਥ ਤੱਤ, ਅਸੀਂ ਕਹਿੰਦੇ ਪੰਜ ਭੂਤਕ ਸਰੀਰ।